ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਾਡੇ ਸਾਰਿਆਂ ਲਈ ਬਹੁਤ ਹੀ ਅਹਿਮ ਵਿਸ਼ਾ। ਅੱਜ ਦਾ ਵਿਸ਼ਾ ਹੈ ਹਉਮੈ। ਦੋ ਲੇਖਾਂ ਦੀ ਲੜੀ ਵਿੱਚੋਂ ਇਹ ਪਹਿਲਾ ਭਾਗ ਪੜ੍ਹਿਆ ਜਾ ਰਿਹਾ ਹੈ, ਲੇਖ ਨੰਬਰ 9। ਸੰਸਾਰ ਦੇ ਸਾਰੇ ਸ੍ਰੇਸ਼ਟ ਧਰਮ ਅਕਾਲ ਪੁਰਖ ਦੀ ਇੱਕੋ ਹਸਤੀ ਮੰਨਦੇ ਹਨ। ਗੁਰਬਾਣੀ ਦੇ ਆਰੰਭ ਵਿੱਚ ਹੀ ਏਕਾ ਅੱਖਰ ਆਇਆ ਹੈ, ਜੋ ਅਕਾਲ ਪੁਰਖ ਦੀ ਏਕਤਾ ਦਾ ਪ੍ਰਤੀਕ ਹੈ। ਇਸ ਇੱਕ ਦੇ ਨਾਲ ਓਅੰਕਾਰ ਅੱਖਰ ਅਕਾਲ ਪੁਰਖ ਦੇ ਵਿਕਾਸ ਅਤੇ ਵਿਸਥਾਰ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ। ਇਸ ਇਲਾਹੀ ਵਿਸਥਾਰ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਧਤ 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 ਸੀਝਿਆ, ਗੁਰ ਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਈਤੈ ਉਤੈ ਘਟ 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 ਘਟ, ਤੂੰ ਹੀ ਮੋਹਿਨਾ, ਕਾਰਨ ਕਰਨਾ ਧਾਰਨ ਧਰਨਾ, ਏਕੈ ਏਕੈ ਸੋਹਿਨਾ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਜਦ ਅਕਾਲ ਪੁਰਖ ਸਾਰੀਆਂ ਘਟਾਂ ਵਿੱਚ ਆਪਣੇ ਹੁਕਮ ਦੁਆਰਾ ਆਪੇ ਆਪ ਹੀ ਵਰਤ ਰਿਹਾ ਹੈ, ਤਾਂ ਇਹ ਸਾਡੀ ਹਉਮੈ ਕੀ ਹੈ? ਇਹ ਕਿੱਥੋਂ ਉਪਜੀ ਹੈ? ਇਸ ਦਾ ਬੋਲਬਾਲਾ ਕਿਵੇਂ ਚੱਲ ਰਿਹਾ ਹੈ? ਇਸਨੇ ਦੁਨੀਆਂ ਵਿੱਚ ਕਿਵੇਂ ਭੜਥੂ ਮਚਾ ਰੱਖਿਆ ਹੈ? ਇਸਨੇ ਦੁਨੀਆਂ ਨੂੰ ਅਗਨ ਸੋਕ ਸਾਗਰ ਦਾ ਭਾਂਬੜ ਕਿਵੇਂ ਬਣਾਇਆ ਹੋਇਆ ਹੈ? ਇਸਨੇ ਦੁਨੀਆਂ ਨੂੰ ਕਿਵੇਂ ਆਪਣੇ ਬੰਧਨ ਵਿੱਚ ਰੱਖਿਆ ਹੋਇਆ ਹੈ? ਇਹ ਕਿਵੇਂ ਸਾਨੂੰ ਜਮਾਂ ਦੇ ਵਸ ਪਾਉਂਦੀ ਹੈ? ਇਸ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਇਹ ਹਉਮੈ ਕਿਵੇਂ ਮਾਰੀ ਜਾ ਸਕਦੀ ਹੈ? ਇਸ ਦੇ ਭਰਮ ਭੁਲਾਵੇ ਦਾ ਹਨੇਰ ਕਿਵੇਂ ਦੂਰ ਹੋ ਸਕਦਾ ਹੈ? ਇਹਨਾਂ ਗੱਲਾਂ ਦੀ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਇਹਨਾਂ ਗੁੱਝੇ ਭੇਦਾਂ ਅਤੇ ਘੁੰਡੀਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਖੋਲ੍ਹਣ ਦਾ ਉੱਦਮ ਕੀਤਾ ਜਾਂਦਾ ਹੈ। ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਅਤੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ, ਈਗੋਇਸਟਿਕ ਕੌਨਸ਼ੀਅਸਨੈਸ ਨੂੰ ਹੀ ਹਉਮੈ ਕਿਹਾ ਜਾਂਦਾ ਹੈ। ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਅਤੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ। ਸ੍ਰਿਸ਼ਟੀ ਦੇ ਆਦਿ ਤੋਂ ਹੀ ਪ੍ਰਭੂ ਨੇ ਇਹ ਵਿਕਸਿਤ ਹਉਮੈ ਇਨਸਾਨ ਦੇ ਅੰਦਰ ਪਾਈ ਹੈ। ਇਸ ਹਉਮੈ ਦੇ ਕਾਰਨ ਹੀ ਜੀਵ ਮੈਂ ਮੇਰੀ ਦੀ ਆਪਣਤ ਮਹਿਸੂਸ ਕਰਦੇ ਹਨ। ਜਿਨ ਰਚ ਰਚਿਆ ਪੁਰਖ ਵਿਧਾਤੈ, ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ, ਉਹਾਂ ਆਵੈ ਜਾਈ। ਹਉਮੈ ਇਹੋ ਹੁਕਮ ਹੈ, ਪਈਐ ਕਿਰਤ ਫਿਰਾਏ। ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰੀਐ ਦੁੱਖ ਪਾਈ। ਹਉਮੈ ਮੋਹ ਉਪਜੈ ਸੰਸਾਰਾ। ਜੇ ਅਸੀਂ ਦਿਆਨਤਦਾਰੀ ਨਾਲ ਅੰਤਰਮੁਖੀ ਹੋ ਕੇ ਮਨ ਦੀ ਖੋਜ ਪੜਤਾਲ ਕਰੀਏ, ਤਾਂ ਪ੍ਰਤੀਤ ਹੋਵੇਗਾ ਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਹਉਮੈ ਦਾ ਹੀ ਵਰਤ ਵਰਤਾਰਾ ਅਤੇ ਬੋਲਬਾਲਾ ਹੈ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਆਪਣੇ ਕੁਆਓ ਦੁਆਰਾ ਸ੍ਰਿਸ਼ਟੀ ਸਾਜੀ ਅਤੇ ਹਰ ਕਿਣਕੇ ਵਿੱਚ ਆਪਣੀ ਜੋਤ ਰੱਖ ਕੇ ਇਹ ਖੇਲ ਅਖਾੜਾ, ਡਿਵਾਈਨ ਡਰਾਮਾ ਰਚਿਆ। ਇਸ ਵੱਡ ਖੇਲ ਤਮਾਸ਼ੇ ਨੂੰ ਅਭੁੱਲ ਅਤੇ ਸਦੀਵੀ ਨਿਯਮਾਂ ਵਿੱਚ ਚਲਾਉਣ ਲਈ ਹੁਕਮ ਜਾਰੀ ਕਰ ਦਿੱਤਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਡਰਾਮੇ ਵਿੱਚ ਭਿੰਨ ਭਿੰਨ ਕਲਾਕਾਰ ਭਿੰਨ ਭਿੰਨ ਕਿਸਮ ਦੇ ਪਾਠ ਅਦਾ ਕਰਦੇ ਹਨ ਅਤੇ ਸਟੇਜ ਉੱਤੇ ਉਹਨਾਂ ਦੀ ਹਰ ਇੱਕ ਹਰਕਤ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕ ਭੇਖ ਧਾਰ ਕੇ ਆਪੋ ਆਪਣੇ ਪਾਠ ਖੇਲਦੇ ਹਨ। ਇਹ ਖੇਲ ਬੋਲਚਾਲ ਮਾਲਕ ਦੀ ਕਿਸੇ ਵਿਉਂਤ ਜਾਂ ਸਕੀਮ ਅਨੁਸਾਰ ਨਿਯਮਬੱਧ ਹੁੰਦੀ ਹੈ। ਹਰ ਇੱਕ ਅਦਾਕਾਰ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ, ਰਾਣੀ, ਨੌਕਰ ਆਦਿ ਨਹੀਂ ਹਨ, ਬਲਕਿ ਖਿੰਨ ਭੰਗਰ ਸਟੇਜ 'ਤੇ ਆਪਣਾ ਨਿਯਤ ਪਾਠ ਅਦਾ ਕਰਨ ਆਏ ਹਨ ਅਤੇ ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਆਜ਼ਾਦ ਨਹੀਂ ਹਨ ਅਤੇ ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਆਪਣੀ ਮਨ ਮਰਜ਼ੀ ਕਰਦਾ ਹੈ ਤਾਂ ਸਾਰੇ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸ ਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ, ਕੌਸਮਿਕ ਡਰਾਮਾ ਰਚਿਆ ਹੋਇਆ ਹੈ, ਜਿਸ ਵਿੱਚ ਸਾਰੇ ਜੀਵ ਆਪੋ ਆਪਣਾ ਪਾਠ ਅਦਾ ਕਰਦੇ ਹਨ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅਥਵਾ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਠ ਅਦਾ ਕਰ ਰਹੇ ਹੁੰਦੇ ਹਾਂ, ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਅਦਾਕਾਰਾਂ ਅਥਵਾ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਕਾਰਨ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਨ ਲੱਗ ਪੈਂਦੇ ਹਨ। ਇਹ ਬੇਮੁਖ ਜੀਵ ਫਿਰ ਇਲਾਹੀ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹਿ ਮਹਿਲ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਉਪਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਸੂਖਮ ਤਾਰ ਫਿਲਾਮੈਂਟ ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਦੁਆਲੇ ਅਨੇਕਾਂ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦੇ ਗਲਾਫ ਜੜਿਆ ਹੁੰਦਾ ਹੈ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਅਥਵਾ ਮੁਰਦਾ ਹੋ ਜਾਂਦਾ ਹੈ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਤੋਂ ਬਣਦੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਰਸ ਨੂੰ ਭੁੱਲ ਜਾਵੇ ਜਾਂ ਮੁਨਕਰ ਹੋ ਕੇ ਆਪਣੀ ਹੀ ਅਡਰੀ ਹਸਤੀ ਜਿਤਾਉਂਦਾ ਹੈ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸਦੀ ਅਡਰੀ ਹੋਮੈ ਦੀ ਹੋਂਦ ਕੂੜੀ ਹੈ। ਅਸਲੀ ਹਸਤੀ ਜਾਂ ਮੂਲ ਪਾਵਰ ਹਾਊਸ ਅਕਾਲ ਪੁਰਖ ਅਤੇ ਉਸ ਵਿੱਚੋਂ ਉਪਜਿਆ ਹੋਇਆ ਕਰੰਟ ਅਥਵਾ ਨਾਮ ਹੀ ਜੀਵ ਰੂਪੀ ਬਲਬ ਦਾ ਜੀਵਨ ਦਾਤਾ ਹੈ। ਹਾਂਜੀ, ਅਸਲੀ ਹਸਤੀ ਜਾਂ ਮੂਲ ਅਕਾਲ ਪੁਰਖ ਅਤੇ ਉਸ ਵਿੱਚੋਂ ਉਪਜਿਆ ਹੋਇਆ ਕਰੰਟ ਅਥਵਾ ਨਾਮ ਹੀ ਜੀਵ ਰੂਪੀ ਬਲਬ ਦਾ ਜੀਵਨ ਦਾਤਾ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਅਸਲੀ ਇੱਕੋ ਹਸਤੀ ਹੈ, ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਦਰ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਅਤੇ ਕਰਤਾ ਧਰਤਾ ਹੈ, ਜਿਸ ਕਾਰਨ ਉਸਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਜੀਵ ਮਾਇਆ ਦੇ ਭਰਮ ਭੁਲਾਵੇ ਕਾਰਨ ਆਪਣੀ ਹੋਮੈ ਵਿੱਚ ਅਕਾਲ ਪੁਰਖ ਦਾ ਸਾਨੀ ਜਾਂ ਰਾਈਵਲ ਬਣ ਜਾਂਦਾ ਹੈ ਅਤੇ ਪਖੰਡ ਦਾ ਦੋਸ਼ੀ ਬਣਦਾ ਹੈ। ਇਸ ਹੋਮੈ ਵਿੱਚ ਜੋ ਕੁਝ ਵੀ ਜੀਵ ਕਰਦਾ ਹੈ ਸਭ ਕੂੜ ਹੀ ਕੂੜ ਹੈ। ਗੁਰਬਾਣੀ ਵਿੱਚ ਜੀਵ ਦੀ ਹੋਮੈ ਵਾਲੀ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਹੋਮੈ ਕਰ ਕਰ ਜੰਤ ਪਾਇਆ, ਹੋਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਇਲਾਹੀ ਜੋਤ ਦੇ ਪ੍ਰਕਾਸ਼ ਤੋਂ ਬਗੈਰ ਮਾਇਆ ਦੀ ਅਗਿਆਨਤਾ ਅਤੇ ਭਰਮ ਭੁਲਾਵੇ ਅਥਵਾ ਹੋਮੈ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਮਨ ਕਹਿ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤ ਅਪਾਵਨ ਭੀਤਰ, ਜੋ ਦੀਸੈ ਸੋ ਛਾਰਾ, ਜਿਨ ਕੀਆ ਤੇ ਸਿਮਰ ਪ੍ਰਾਣੀ, ਜੀਓ ਪ੍ਰਾਨ ਜਿਨ ਧਾਰਾ, ਤਿਸੈ ਤਿਆਗ ਅਵਰ ਲਪਟਾਵੈ, ਮਰ ਜਨਮੈ ਮੁਗਦ ਗਵਾਰਾ, ਅੰਧ ਗੁੰਗ ਪਿੰਗਲ ਮਤ ਹੀਨਾ, ਪ੍ਰਭ ਰਾਖੋ ਰਾਖਨ ਹਾਰਾ, ਕਰਨ ਕਰਾਵਨ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰਾ। ਜਿਸ ਤਰ੍ਹਾਂ ਹਨੇਰ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਚਾਨਣ ਦੀ ਅਨਹੋਂਦ ਜਾਂ ਗੈਰ ਹਾਜ਼ਰੀ ਦਾ ਹੀ ਨਾਂ ਹੈ, ਇਸੇ ਤਰ੍ਹਾਂ ਮਾਇਆ ਦੀ ਵੀ ਕੋਈ ਹਸਤੀ ਨਹੀਂ, ਇਹ ਸਿਰਫ ਇਲਾਹੀ ਪ੍ਰਕਾਸ਼ ਦੀ ਅਨਹੋਂਦ ਜਾਂ ਗੈਰ ਹਾਜ਼ਰੀ ਵਿੱਚ ਭਰਮ ਭੁਲਾਵਾ ਹੀ ਹੈ। ਸਾਡੀ ਆਤਮ ਜੋਤ ਦੇ ਉਦਾਲੇ ਜਦ ਮਾਇਕੀ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ ਤਾਂ ਸਾਡੇ ਮਨ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕੋਈ ਅਡਰੀ ਹਸਤੀ ਹਾਂ, ਅਤੇ ਇਸ ਅਡਰੀ ਹਸਤੀ ਅਥਵਾ ਮੈਂ ਮੇਰੀ ਦੇ ਦੂਜੇ ਭਾਵ ਨੂੰ ਹੀ ਹੋਮੈ ਕਿਹਾ ਜਾਂਦਾ ਹੈ, ਜਿਸ ਦਾ ਪ੍ਰਗਟਾਵਾ ਮੈਂ ਮੇਰੀ ਦੇ ਜ਼ਰੀਏ ਹੁੰਦਾ ਰਹਿੰਦਾ ਹੈ। ਜਿਸ ਤਰ੍ਹਾਂ ਹਨੇਰ ਅਤੇ ਚਾਨਣ ਇੱਕ ਦੂਜੇ ਦੇ ਬਿਲਕੁਲ ਉਲਟ ਹਨ ਅਤੇ ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਅਤੇ ਮਾਇਆ ਦਾ ਹਨੇਰ ਜਾਂ ਭਰਮ ਬਿਲਕੁਲ ਉਲਟ ਹਨ ਅਤੇ ਇੱਕੋ ਵਕਤ ਦੋਨੋਂ ਨਹੀਂ ਹੋ ਸਕਦੇ। ਦੂਜੇ ਲਫਜ਼ਾਂ ਵਿੱਚ ਜਦ ਸਾਡੇ ਅੰਤਰਆਤਮੇ ਅਨੁਭਵ ਵਿੱਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ ਭਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ ਭੁਲੇਖੇ ਅਥਵਾ ਹੋਮੇ ਦਾ ਅਭਾਵ ਹੁੰਦਾ ਹੈ। ਇਸ ਦੇ ਐਨ ਉਲਟ ਜਦ ਸਾਡੇ ਮਨ ਉੱਤੇ ਮਾਇਆ ਦੇ ਭਰਮ ਭੁਲਾਵੇ ਦਾ ਪਰਛਾਵਾਂ ਪੈਂਦਾ ਹੈ ਤਾਂ ਸਾਡਾ ਮਨ ਮੈਲਾ ਹੋ ਜਾਂਦਾ ਹੈ ਅਤੇ ਅਸੀਂ ਇਲਾਹੀ ਪ੍ਰਕਾਸ਼ ਦੀ ਰੋਸ਼ਨੀ ਤੋਂ ਵਾਂਝੇ ਹੋ ਜਾਂਦੇ ਹਾਂ। ਹੋਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ, ਹੋਂ ਹੋਂ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾਂਬੀਰੀ ਕੇ ਪਾਤ ਪਰਦੋ, ਬਿਨ ਪੇਖੇ ਦੂਰ ਆਇਓ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਮਾਇਆ ਦੇ ਭਰਮ ਭੁਲਾਵੇ ਦਾ ਛੋੜ, ਮਾਇਕੀ ਅਗਿਆਨਤਾ ਦਾ ਹਨੇਰ, ਮੈਂ ਮੇਰੀ ਦਾ ਅਹਿਸਾਸ, ਅਡਰੀ ਹਸਤੀ ਦਾ ਭਰਮ ਅਤੇ ਦੂਜੇ ਭਾਵ ਦੀ ਪ੍ਰਵਿਰਤੀ ਨੂੰ ਹੀ ਹੋਮੈ ਕਿਹਾ ਜਾਂਦਾ ਹੈ। ਫਿਰ ਪੜ੍ਹੀਏ, ਮਾਇਆ ਦੇ ਭਰਮ ਭੁਲਾਵੇ ਦਾ ਛੋੜ, ਮਾਇਕੀ ਅਗਿਆਨਤਾ ਦਾ ਹਨੇਰ, ਮੈਂ ਮੇਰੀ ਦਾ ਅਹਿਸਾਸ, ਅਡਰੀ ਹਸਤੀ ਦਾ ਭਰਮ ਅਤੇ ਦੂਜੇ ਭਾਵ ਦੀ ਪ੍ਰਵਿਰਤੀ ਨੂੰ ਹੀ ਹੋਮੈ ਕਿਹਾ ਜਾਂਦਾ ਹੈ। ਬੇਅੰਤ ਜੂਨਾਂ ਵਿੱਚ ਗੁਜ਼ਰਦਾ ਹੋਇਆ ਸਾਡੇ ਅੰਤਸ਼ਕਰਨ ਵਿੱਚ ਹੋਮੈ ਅਤੇ ਮੈਂ ਮੇਰੀ ਦਾ ਅਭਿਆਸ ਅਤਿਅੰਤ ਦ੍ਰਿੜ ਹੋ ਚੁੱਕਿਆ ਹੈ। 84 ਲੱਖ ਜੂਨਾਂ ਵਿੱਚ ਤਾਂ ਅਸੀਂ ਹੋਮੈ ਦੀ ਭਾਵਨਾ ਤੋਂ ਅਣਜਾਣ ਹੁੰਦੇ ਸਾਂ, ਪਰ ਮਨੁੱਖਾ ਜੂਨ ਵਿੱਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦਿੱਤੀ ਹੈ ਅਤੇ ਸਮੇਂ ਸਮੇਂ ਸਿਰ ਸੰਤਾਂ ਭਗਤਾਂ ਅਵਤਾਰਾਂ ਗੁਰੂਆਂ ਅਤੇ ਉਹਨਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਿਕ ਉਪਦੇਸ਼ ਮਿਲਦੇ ਰਹੇ ਹਨ ਕਿ ਹੇ ਜੀਵ, ਤੂੰ ਜੋਤ ਸਰੂਪ ਹੈ, ਆਪਣੇ ਆਤਮਿਕ ਵਿਰਸੇ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਨਮਾਂ ਜਨਮਾਂ ਤੋਂ ਅਸੀਂ ਕੂੜੀ ਹੋਮੇ ਦਾ ਇਤਨਾ ਅਭਿਆਸ ਕਰਦੇ ਆਏ ਹਾਂ ਕਿ ਇਹ ਹੋਮੇ ਹੁਣ ਸਾਡੇ ਤਨ ਮਨ ਅਤੇ ਅੰਤਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਧਸ ਵਸ ਰਸ ਚੁੱਕੀ ਹੈ ਅਤੇ ਸਹਿਜ ਸੁਭਾਅ ਹੀ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਅਣਜਾਣੇ ਅਤੇ ਆਪ ਮੁਹਾਰੇ ਹੀ ਮੈਂ ਮੇਰੀ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹੋਮੇ ਦੀ ਨਿੱਕੀ ਜਿਹੀ ਕਾਲ ਕੋਠੜੀ ਵਿੱਚ ਆਪਣੇ ਆਪ ਨੂੰ ਬੇਅੰਤ ਜਨਮਾਂ ਤੋਂ ਕੈਦ ਕੀਤਾ ਹੋਇਆ ਹੈ ਅਤੇ ਮੋਹ ਮਾਇਆ ਦੀ ਦਲਦਲ ਵਿੱਚ ਪਲਚ ਪਲਚ ਕੇ ਝੂਠੇ ਧੰਦੇ ਮੋਹ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਹੋਮੇ ਦੀ ਕਾਲ ਕੋਠੜੀ ਦੀ ਸਜ਼ਾ ਅਸੀਂ ਆਪਣੇ ਆਪ ਹੀ ਸਹੇੜੀ ਹੋਈ ਹੈ ਅਤੇ ਜਨਮਾਂ ਜਨਮਾਂ ਤੋਂ ਇਸ ਕਾਲ ਕੋਠੜੀ ਦੀ ਕੈਦ ਵਿੱਚ ਦੁੱਖਦਾਈ ਜੀਵਨ ਬਤੀਤ ਕਰ ਰਹੇ ਹਾਂ। ਜਗ ਹੋਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਜਬ ਇਹ ਮਨ ਮੈਂ ਕਰਤ ਗੁਮਾਨਾ, ਤਬ ਇਹ ਬਾਵਰ ਫਿਰਤ ਬਿਗਾਨਾ। ਜਬ ਇਨ ਆਪਣੀ ਆਪਣੀ ਧਾਰੀ, ਤਬ ਇਸ ਕੋ ਹੈ ਮੁਸ਼ਕਲ ਭਾਰੀ। ਹੋਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ। ਭਾਵੇਂ ਗੁਰੂਆਂ ਅਵਤਾਰਾਂ ਮਹਾਂਪੁਰਖਾਂ ਨੇ ਸਮੇਂ ਸਮੇਂ ਸਿਰ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਦੁਆਰਾ ਸਾਨੂੰ ਹੋਮੇ ਦੀ ਬਾਬਤ ਗਿਆਨ ਬਖਸ਼ਿਆ ਹੈ ਅਤੇ ਇਸ ਦੀ ਕੈਦ ਵਿੱਚੋਂ ਸੁਰਖਰੂ ਹੋਣ ਦੀ ਸੁਚੱਜੀ ਅਤੇ ਸੌਖੀ ਜਾਂਚ ਦੱਸੀ ਹੈ। ਇਹਨਾਂ ਉੱਤਮ ਅਤੇ ਅਮੋਲਕ ਉਪਦੇਸ਼ਾਂ ਦੇ ਪ੍ਰਚਾਰ ਲਈ ਬੇਅੰਤ ਧਰਮ ਅਸਥਾਨ ਬਣੇ ਹੋਏ ਹਨ ਅਤੇ ਅਨੇਕਾਂ ਢੰਗਾਂ ਨਾਲ ਇਹਨਾਂ ਬਾਣੀਆਂ ਦੇ ਉਪਦੇਸ਼ਾਂ ਦਾ ਪ੍ਰਚਾਰ ਹੋ ਰਿਹਾ ਹੈ, ਪਰ ਫਿਰ ਵੀ ਇਸ ਆਪੂ ਸਹੇੜੀ ਹੋਈ ਹੋਮੇ ਦੀ ਦੁੱਖਦਾਈ ਕੈਦ ਅਥਵਾ ਕੂੜੀ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਨਿਕਲਣ ਜਾਂ ਸੁਰਖਰੂ ਹੋਣ ਦਾ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ, ਚਾਉ ਹੀ ਨਹੀਂ, ਉੱਦਮ ਹੀ ਨਹੀਂ, ਨਿਸ਼ਚਾ ਹੀ ਨਹੀਂ। ਹੋਮੇ ਦਾ ਭਰਮ ਭੁਲਾਵਾ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਰਚ ਮਿਚ ਗਿਆ ਹੈ ਅਤੇ ਸਾਡੇ ਜੀਵਨ ਦੇ ਓਤ ਪੋਤ ਤਾਣੇ ਪੇਟੇ ਵਿੱਚ ਇੰਨਾ ਰਵ ਰਿਹਾ ਭਰਪੂਰ ਹੋ ਚੁੱਕਿਆ ਹੈ ਕਿ ਅਸੀਂ ਆਪ ਹੋਮੇ ਦਾ ਹੀ ਸਰੂਪ ਬਣ ਗਏ ਹਾਂ। ਹੋਮੇ ਦੇ ਅੰਧ ਗੁਬਾਰ ਵਿੱਚ ਆਪਣੀ ਨਿੱਕੀ ਜਿਹੀ ਮਾਇਕੀ ਕਾਲ ਕੋਠੜੀ ਤੋਂ ਬਾਹਰ ਸਾਨੂੰ ਹੋਰ ਕੁਝ ਦਿਸਦਾ, ਸੁੱਝਦਾ, ਬੁੱਝਦਾ ਹੀ ਨਹੀਂ। ਅਸੀਂ ਹੋਮੇ ਦੇ ਮੁਫਤ ਬੈ ਖਰੀਦ ਗੋਲੇ, ਬੌਂਡਿਡ ਸਲੇਵਸ ਅਤੇ ਕਠਪੁਤਲੀਆਂ ਬਣੇ ਹੋਏ ਹਾਂ ਅਤੇ ਮਾਇਆ ਦੇ ਪੰਜ ਤੱਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਇਸ਼ਾਰੇ ਜਾਂ ਤਾਲ ਵਿੱਚ ਦਿਨ ਰਾਤ ਨੱਚਦੇ ਹੋਏ ਆਪਣਾ ਅਮੋਲਕ ਜੀਵਨ ਬੇਅਰਥ ਗਵਾ ਰਹੇ ਹਾਂ। ਹੋਮੇ ਸਭ ਸਰੀਰ ਹੈ, ਹੋਮੇ ਉਪਤ ਹੋਏ, ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ। ਭਾਵੇਂ ਹੋਮੇ ਦੀ ਕੋਈ ਹਸਤੀ ਨਹੀਂ, ਸਿਰਫ ਸਾਡੇ ਮਨ ਦਾ ਭਰਮ ਭੁਲਾਵਾ ਹੀ ਹੈ, ਪਰ ਇਸਨੇ ਸਾਡੇ ਜੀਵਨ ਅੰਦਰ ਅਤੇ ਸਾਰੀ ਕਾਇਨਾਤ ਵਿੱਚ ਮੈਂ ਦਾ ਹੰਕਾਰ, ਮੇਰੀ ਦੀ ਅਪਣਤ, ਮੋਹ ਦੀ ਪਕੜ, ਖੁਦਗਰਜ਼ੀ, ਧੋਖੇਬਾਜ਼ੀ, ਬੇਈਮਾਨੀ, ਖੋਆ ਖਾਈ, ਲੁੱਟ ਖਸੁੱਟ, ਕਾਮ, ਕ੍ਰੋਧ, ਲੋਭ, ਝੂਠ, ਈਰਖਾ, ਦੁਐਤ, ਸਾੜਾ, ਅੱਤਿਆਚਾਰ, ਜ਼ੁਲਮ, ਲੜਾਈਆਂ, ਝਗੜੇ ਆਦਿ ਬੇਅੰਤ ਨੀਵੀਆਂ ਰੁਚੀਆਂ ਦਾ ਬੋਲਬਾਲਾ, ਰਾਮ ਰੌਲਾ ਅਤੇ ਭੜਥੂ ਮਚਾ ਰੱਖਿਆ ਹੈ। ਇਸ ਕਾਰਨ ਦੁਨੀਆਂ ਵਿੱਚ ਸ਼ਾਂਤੀ ਜਾਂ ਦੈਵੀ ਗੁਣਾਂ ਦਾ ਪ੍ਰਭਾਵ ਬਹੁਤ ਘੱਟ ਨਜ਼ਰ ਆਉਂਦਾ ਹੈ। ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਅਤੇ ਹਾਸੋਹੀਣੀ ਵੀ ਗੱਲ ਹੈ ਕਿ ਇਤਨੀ ਵਿੱਦਿਅਕ ਤਰੱਕੀ, ਵਿਗਿਆਨਿਕ ਖੋਜਾਂ, ਗਿਆਨ ਦੇ ਵਿਕਾਸ, ਫਿਲੋਸਫੀ ਦੀਆਂ ਬਰੀਕੀਆਂ, ਧਰਮ ਪ੍ਰਚਾਰ ਦੀ ਬਹੁਲਤਾ, ਕਰਮ ਕਾਂਡਾਂ ਦੀ ਭਰਮਾਰ, ਤੀਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਅਸੀਂ ਇਸ ਕੂੜੀ ਹੋਮੇ ਦੀ ਅਨਹੋਂਦ ਦੇ ਭਰਮ ਭੁਲਾਵੇ ਅਤੇ ਧੋਖੇ ਨੂੰ ਵਿਚਾਰਨ, ਸਮਝਣ, ਜਾਣਨ, ਪਹਿਚਾਨਣ ਤੋਂ ਅਸਮਰਥ ਰਹੇ ਹਾਂ। ਅਸੀਂ ਇਸ ਝੂਠੀ ਹੋਮੇ ਨੂੰ ਸੱਚ ਸਮਝ ਕੇ ਜਨਮਾਂ ਜਨਮਾਂ ਤੋਂ ਇਸ ਦੇ ਬੈ ਖਰੀਦ ਗੋਲੇ ਬਣੇ ਹੋਏ ਹਾਂ ਅਤੇ ਹੁਣ ਵੀ ਬਣੇ ਹੋਏ ਹਾਂ ਅਤੇ ਇਸ ਵਿੱਚ ਹੀ ਆਪਣਾ ਮਾਣ ਸਮਝੀ ਬੈਠੇ ਹਾਂ। ਇੱਕ ਦੂਸਰੇ ਤੋਂ ਵੱਧ ਚੜ੍ਹ ਕੇ ਕੰਪੀਟੀਸ਼ਨ ਆਪਣੀ ਹੋਮੇ ਦਾ ਪ੍ਰਗਟਾਵਾ ਕਰਨ ਵਿੱਚ ਹੀ ਆਪਣੀ ਵਡਿਆਈ ਅਤੇ ਭਲਾਈ ਸਮਝਦੇ ਹਾਂ। ਭਾਵੇਂ ਇਸ ਹੋਮੇ ਦੀ ਗੁਲਾਮੀ ਵਿੱਚ ਬੇਅੰਤ ਦੁੱਖ, ਕਲੇਸ਼, ਚਿੰਤਾ, ਰੋਗ, ਜਮਾਂ ਦੇ ਠੇਂਗੇ ਅਤੇ ਨਰਕ ਭੋਗਦੇ ਰਹਿੰਦੇ ਹਾਂ। ਹੋਮੇ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਹੋਮੇ ਦੀਰਗ ਰੋਗ ਹੈ, ਦਾਰੂ ਵੀ ਇਸ ਮਾਏ। ਹੋਮੇ ਦੇ ਵੱਡੇ ਦੀਰਗ ਰੋਗ ਨਾਲ ਸਿਰਫ ਅਸੀਂ ਆਪ ਹੀ ਨਰਕ ਨਹੀਂ ਭੋਗਦੇ, ਬਲਕਿ ਆਪਣੀ ਅਗਿਆਨਤਾ ਦੁਆਰਾ ਆਪਣੇ ਮਨ ਦੀਆਂ ਨੀਵੀਆਂ ਰੁਚੀਆਂ ਦੀ ਬਦਬੂ ਸਾਰੀ ਦੁਨੀਆਂ ਵਿੱਚ ਆਪਣੇ ਖਿਆਲਾਂ ਅਤੇ ਕਰਤਬਾਂ ਦੁਆਰਾ ਫੈਲਾਈ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ 'ਤੇ ਆਪਣੀ ਹੋਮੇ ਵਿੱਚੋਂ ਉਪਜੀ ਗਿਲਾਨੀ ਦੀ ਲਾਗ ਇਨਫੈਕਸ਼ਨ ਸਾਰੀ ਦੁਨੀਆਂ ਨੂੰ ਲਾਈ ਜਾਂਦੇ ਹਾਂ ਅਤੇ ਰੱਬ ਦੀ ਸੋਹਣੀ ਸੁਖਦਾਈ ਅਤੇ ਨਿਰਮਲ ਕੁਦਰਤ ਨੂੰ ਗੰਧਲਾ ਕਰ ਰਹੇ ਹਾਂ। ਅਚੰਬੇ ਵਾਲੀ ਗੱਲ ਤਾਂ ਇਹ ਹੈ ਕਿ ਹੋਮੇ ਦੀ ਬਾਬਤ ਬੇਅੰਤ ਗਿਆਨ ਪੜ੍ਹਨ ਸੁਣਨ ਦੇ ਬਾਵਜੂਦ ਅਸੀਂ ਇਸ ਭਰਮ ਭੁਲਾਵੇ ਦੀ ਝੂਠੀ ਦੁਨੀਆਂ ਵਿੱਚੋਂ ਨਿਕਲਣ ਲਈ ਤਿਆਰ ਨਹੀਂ, ਕਿਉਂਕਿ ਜਨਮਾਂ ਜਨਮਾਂ ਤੋਂ ਇਸ ਝੂਠੀ ਹੋਮੇ ਦਾ ਅਭਿਆਸ ਕਰਦੇ ਕਰਦੇ ਅਸੀਂ ਆਪ ਹੀ ਹੋਮੇ ਦਾ ਸਰੂਪ ਹੋ ਗਏ ਹਾਂ। ਸੱਚ ਤਾਂ ਇਹ ਹੈ ਕਿ ਇਹ ਹੋਮੇ ਸਾਡੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਅਥਵਾ ਜੀਵਨ ਰੂਪ ਹੀ ਬਣ ਚੁੱਕੀ ਹੈ। ਇੱਥੋਂ ਤਾਈਂ ਕਿ ਅਸੀਂ ਗੁਰੂਆਂ ਅਵਤਾਰਾਂ ਦੇ ਚਲਾਏ ਹੋਏ ਧਰਮਾਂ ਅਤੇ ਬਾਣੀਆਂ ਅਥਵਾ ਉਪਦੇਸ਼ਾਂ ਨੂੰ ਵੀ ਆਪਣੀ ਹੋਮੇ ਦੀ ਰੰਗਣ ਚਾੜੀ ਹੋਈ ਹੈ ਅਤੇ ਧਰਮ ਨੂੰ ਆਪਣੀਆਂ ਮਾਇਕੀ ਲੋੜਾਂ ਦੀ ਪੂਰਤੀ ਲਈ ਜਾਂ ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਵਰਤ ਰਹੇ ਹਾਂ। ਇਸ ਤਰ੍ਹਾਂ ਜਦ ਸਾਡੇ ਧਰਮ ਨੂੰ ਹੋਮੇ ਦੀ ਰੰਗਣ ਚੜ੍ਹ ਜਾਏ ਤਾਂ ਸਾਨੂੰ ਮਜ਼ਹਬੀ ਤਸੁਬ ਦੀ ਰੰਗਣ ਚੜ੍ਹ ਜਾਂਦੀ ਹੈ ਅਤੇ ਧਰਮ ਦੇ ਨਾਂ ਉੱਤੇ ਅਸੀਂ ਅਤਿਅੰਤ ਨਫ਼ਰਤ, ਈਰਖਾ, ਦੁਐਤ, ਲੜਾਈਆਂ, ਝਗੜੇ, ਅੱਤਿਆਚਾਰ ਅਤੇ ਜ਼ੁਲਮ ਕਰਦੇ ਹਾਂ। ਇਸ ਮਜ਼ਹਬੀ ਜਨੂੰਨ ਦੇ ਅੰਨੇ ਜੋਸ਼ ਵਿੱਚ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਅਤੇ ਨਿਰਦੋਸ਼ ਪ੍ਰਾਣੀਆਂ ਉੱਤੇ ਅਕਹਿ ਅਤੇ ਅਸਹਿ ਅੱਤਿਆਚਾਰ ਅਤੇ ਜ਼ੁਲਮ ਕੀਤੇ ਗਏ ਹਨ ਅਤੇ ਅੱਜ ਕੱਲ੍ਹ ਵੀ ਹੋ ਰਹੇ ਹਨ। ਇਸ ਧਾਰਮਿਕ ਜਨੂੰਨ ਦੇ ਅੰਨੇ ਜੋਸ਼ ਵਿੱਚ ਧਰਮ ਦੇ ਨਾਂ ਉੱਤੇ ਅਤੇ ਧਰਮ ਦੀ ਆੜ ਵਿੱਚ ਅਸੀਂ ਧਰਮ ਦੀ ਹੀ ਨਿਰਾਦਰੀ, ਨਿਖੇਧੀ, ਬੇਮੁਖਤਾਈ, ਬੇਸਿੱਧਗੀ, ਬਦਨਾਮੀ ਦਾ ਅਣਜਾਣੇ ਹੀ ਮੁਜ਼ਾਹਰਾ ਕਰਦੇ ਹਾਂ। ਸਾਡੇ ਇਸ ਅੰਨੇ ਮਜ਼ਹਬੀ ਜਨੂੰਨ ਦਾ ਆਮ ਜਨਤਾ ਉੱਤੇ ਅਤ ਭੈੜਾ, ਹਾਨੀਕਾਰਕ ਅਤੇ ਡੂੰਘਾ ਅਸਰ ਪੈਂਦਾ ਹੈ, ਜਿਸ ਨਾਲ ਰੱਬੀ ਹੋਂਦ ਅਤੇ ਧਰਮ ਦੀ ਬਾਬਤ ਕਈ ਕਿਸਮ ਦੇ ਸ਼ੰਕੇ ਖੜ੍ਹੇ ਹੋ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਨਤਾ ਦੇ ਹਿਰਦਿਆਂ ਵਿੱਚ ਧਰਮ ਵੱਲੋਂ ਬੇਪਰਵਾਹੀ, ਬੇਮੁਖਤਾਈ, ਬੇਸਿੱਧਗੀ ਅਤੇ ਨਾਸਤਿਕਤਾ ਫੈਲਾਉਣ ਵਿੱਚ ਹੋਮੇ ਵੇੜੇ ਮਜ਼ਹਬੀ ਜਨੂੰਨ ਦਾ ਜ਼ਿਆਦਾ ਹਿੱਸਾ ਹੈ। ਇਸ ਦਾ ਪ੍ਰਤੱਖ ਸਬੂਤ ਪਿਛਲੇ ਜ਼ਮਾਨੇ ਦਾ ਇਤਿਹਾਸ ਅਤੇ ਅੱਜ ਕੱਲ੍ਹ ਦੀਆਂ ਮਜ਼ਹਬੀ ਲੜਾਈਆਂ ਕੌਮਿਊਨਲ ਰਾਇਟਸ ਹਨ। ਜਦ ਸਾਡੀ ਹੋਮੇ ਮਜ਼ਹਬੀ ਚੋਲਾ ਪਹਿਨ ਕੇ ਧਰਮ ਦੇ ਨਾਂ 'ਤੇ ਕ੍ਰੋਧ, ਨਫ਼ਰਤ, ਈਰਖਾ, ਦੁਐਤ, ਲੜਾਈਆਂ, ਝਗੜੇ, ਅੱਤਿਆਚਾਰ, ਜ਼ੁਲਮ ਵਿੱਚ ਪ੍ਰਵਿਰਤ ਹੁੰਦੀ ਹੈ ਤਾਂ ਉਸਨੂੰ ਹੀ ਮਜ਼ਹਬੀ ਜਨੂੰਨ ਕਿਹਾ ਜਾਂਦਾ ਹੈ। ਅੰਨੇ ਮਜ਼ਹਬੀ ਜੋਸ਼ ਵਿੱਚ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਸਾਨੂੰ ਚੰਗੇ ਮਾੜੇ, ਸੱਚ ਝੂਠ, ਪਾਪ ਪੁੰਨ, ਦੈਵੀ ਗੁਣ ਅਤੇ ਅਸੁਰੀ ਔਗੁਣਾਂ ਵਿੱਚ ਨਿਰਣਾ ਕਰਨ ਦੀ ਵਿਵੇਕ ਬੁੱਧੀ ਨਹੀਂ ਰਹਿੰਦੀ। ਇਸ ਦੇ ਐਨ ਉਲਟ ਹਰ ਇੱਕ ਧਰਮ ਸਾਨੂੰ ਦਇਆ, ਖਿਮਾ, ਮੈਤਰੀ ਭਾਵ, ਪਿਆਰ, ਸੇਵਾ ਆਦਿ ਦੈਵੀ ਗੁਣਾਂ ਲਈ ਪ੍ਰੇਰਦਾ ਹੈ। ਇਲਾਹੀ ਧਰਮ ਦੇ ਦੈਵੀ ਗੁਣਾਂ ਦੇ ਪ੍ਰਗਟਾਵੇ ਅਤੇ ਹੋਮੇ ਵੇੜੇ ਮਜ਼ਹਬੀ ਜਨੂੰਨ ਦੇ ਪ੍ਰਗਟਾਵੇ ਵਿੱਚ ਅਤਿਅੰਤ ਅੰਤਰ ਹੈ ਅਤੇ ਇਹਨਾਂ ਦੋਹਾਂ ਹਾਲਤਾਂ ਦੇ ਨਤੀਜੇ ਇੱਕ ਦੂਜੇ ਦੇ ਐਨ ਉਲਟ ਅਤੇ ਮੁਤਜ਼ਾਦ ਹਨ। ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ, ਮੂਏ ਨਹੀਂ ਰੋਤਾ, ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ, ਆਪਣੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹੇ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਚਾਨਣ ਦੀ ਅਨਹੋਂਦ ਦਾ ਨਾਂ ਹਨੇਰਾ ਹੈ। ਚਾਨਣ ਦੀ ਅਨਹੋਂਦ ਦਾ ਨਾਂ ਹਨੇਰਾ ਹੈ। ਅਨੁਭਵੀ ਗਿਆਨ ਦੀ ਅਨਹੋਂਦ ਦਾ ਨਾਂ ਮਾਇਆ ਹੈ। ਮਾਇਆ ਦੇ ਭਰਮ ਭੁਲਾਵੇ ਦੇ ਅੰਧ ਗੁਬਾਰ ਵਿੱਚੋਂ ਹੋਮੇ ਉਪਜਦੀ ਹੈ। ਜਿੱਥੇ ਹੋਮੇ ਦਾ ਬੋਲਬਾਲਾ ਹੈ ਉੱਥੇ ਇਲਾਹੀ ਭਾਵਨਾ ਨਹੀਂ ਹੋ ਸਕਦੀ। ਜਿਸ ਤਰ੍ਹਾਂ ਚਾਨਣ ਅਤੇ ਹਨੇਰ ਇੱਕ ਦੂਜੇ ਤੋਂ ਉਲਟ ਅਤੇ ਮੁਤਜ਼ਾਦ ਹਨ, ਉਸੇ ਤਰ੍ਹਾਂ ਹੋਮੇ ਦਾ ਅਹਿਸਾਸ ਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਤੇ ਮੁਤਜ਼ਾਦ ਹਨ। ਅਕਾਲ ਪੁਰਖ ਦੀ ਹਸਤੀ ਸੱਚ ਤੇ ਅਟਲ ਹੈ, ਹੋਮੇ ਦੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੈ। ਦੂਜੇ ਲਫ਼ਜ਼ਾਂ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨੂੰ ਜਨਮਾਂ ਜਨਮਾਂਤਰਾਂ ਤੋਂ ਹੋਮੇ ਦੀ ਅਫੀਮ ਦੇ ਨਸ਼ੇ ਵਿੱਚ ਸਵਾ ਛੱਡਿਆ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਜੇ ਕੋਈ ਸਾਡੇ ਨਾਲ ਧੋਖਾ ਤੇ ਛਲ ਫਰੇਬ ਕਰਦਾ ਹੈ ਤਾਂ ਅਸੀਂ ਇਸ ਧੋਖੇ ਦੀ ਬਾਬਤ ਬਹੁਤ ਸ਼ਿਕਾਇਤ, ਵਾਹ ਵੇਲਾ ਤੇ ਰੋਸ ਪ੍ਰਗਟ ਕਰਦੇ ਹਾਂ। ਪਰ ਅਚੰਬੇ ਦੀ ਗੱਲ ਇਹ ਹੈ ਕਿ ਹੋਮੇ ਰੂਪੀ ਅਫੀਮ ਦੇ ਅਮਲ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨਾਲ ਸਭ ਤੋਂ ਵੱਡਾ ਤੇ ਦੀਰਗ ਧੋਖਾ, ਗ੍ਰੇਟੈਸਟ ਮੈਂਟਲ ਫਰੌਡ ਕੀਤਾ ਹੋਇਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਨੂੰ ਐਡੇ ਵੱਡੇ ਨਿੱਜੀ ਧੋਖੇ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਗਿਆਨ ਹੀ ਨਹੀਂ, ਵਾਹ ਵੇਲਾ ਹੀ ਨਹੀਂ ਕਰਦੇ, ਸ਼ਿਕਾਇਤ ਹੀ ਨਹੀਂ, ਰੋਸ ਹੀ ਨਹੀਂ, ਤੇ ਇਸ ਸਦੀਵੀ ਮਾਇਆ ਦੀ ਨੀਂਦਰ ਜਾਂ ਪੀਨਕ ਤੋਂ ਜਾਗਣ ਜਾਂ ਇਸ ਵੱਡੇ ਧੋਖੇ ਤੋਂ ਬਚਣ ਲਈ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ ਭਾਸਦੀ, ਉੱਦਮ ਹੀ ਨਹੀਂ, ਨਿਸ਼ਚਾ ਹੀ ਨਹੀਂ। ਕੋਈ ਵੀ ਜੀਵ ਇਹ ਮੰਨਣ ਨੂੰ ਹਰਗਿਜ਼ ਤਿਆਰ ਨਹੀਂ ਕਿ ਉਸ ਵਿੱਚ ਹੋਮੇ ਹੈ, ਹਾਲਾਂਕਿ ਉਹ ਦਿਨ ਰਾਤ ਤੇ ਨਿਮਖ ਨਿਮਖ ਹੋਮੇ ਵਿੱਚ ਹੀ ਵਰਤਦਾ ਤੇ ਵਿਚਰਦਾ ਹੈ, ਤੇ ਮੈਂ ਮੇਰੇ ਹੀ ਉਸਦਾ ਬੋਲਬਾਲਾ ਹੈ। ਜੀਵ ਦਾ ਇਹ ਕਹਿਣਾ ਕਿ ਮੇਰੇ ਅੰਦਰ ਹੋਮੇ ਨਹੀਂ ਹੈ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਸ ਦੇ ਅੰਦਰ ਹੋਮੇ ਇਤਨੀ ਰਚ ਮਿਚ ਗਈ ਹੈ ਕਿ ਉਹ ਖੁਦ ਹੀ ਹੋਮੇ ਦਾ ਸਰੂਪ ਹੋ ਚੁੱਕਿਆ ਹੈ। ਇਸ ਲਈ ਉਸਨੂੰ ਹੋਮੇ ਦਾ ਅਹਿਸਾਸ ਹੀ ਨਹੀਂ ਰਿਹਾ ਤੇ ਉਹ ਹੋਮੇ ਦੀ ਹੋਣ ਤੋਂ ਬਿਲਕੁਲ ਨਾਵਾਕਿਫ ਜਾਂ ਗਿਆਨਤਾ ਦੀ ਢੀਠਤਾਈ ਵਿੱਚ ਵਰਤਦਾ ਹੈ ਤੇ ਦੂਜੇ ਭਾਵ ਦੇ ਭਰਮਗੜ ਵਿੱਚ ਹੀ ਗਲਤਾਨ ਰਹਿੰਦਾ ਹੈ। ਜਿਸ ਇਨਸਾਨ ਨੂੰ ਤਪੇਦਿਕ ਵਰਗੀ ਮੋਹਲਕ ਬਿਮਾਰੀ ਚਿੰਬੜੀ ਹੋਵੇ ਪਰ ਉਸਨੂੰ ਆਪਣੀ ਬਿਮਾਰੀ ਦਾ ਪਤਾ ਹੀ ਨਾ ਹੋਵੇ ਤਾਂ ਉਸਨੂੰ ਆਪਣੀ ਮੋਹਲਕ ਬਿਮਾਰੀ ਦੇ ਇਲਾਜ ਦੀ ਵੀ ਲੋੜ ਨਹੀਂ ਪਾਸਦੀ। ਐਨ ਇਸੇ ਤਰ੍ਹਾਂ ਹੋਮੇ ਵੇੜੇ ਜੀਵਾਂ ਦੀ ਹਾਲਤ ਹੁੰਦੀ ਹੈ, ਉਹਨਾਂ ਨੂੰ ਆਪਣੇ ਇਸ ਮੋਹਲਕ ਗੁੱਝੇ ਦੀਰਘ ਰੋਗ ਦਾ ਪਤਾ ਹੀ ਨਹੀਂ ਹੁੰਦਾ, ਅਹਿਸਾਸ ਹੀ ਨਹੀਂ ਹੁੰਦਾ, ਭਾਵੇਂ ਇਸ ਹੋਮੇ ਦੀਰਘ ਰੋਗ ਦੀ ਵਜ੍ਹਾ ਨਾਲ ਉਹ ਆਪੂ ਸਹੇੜਿਆ ਨਰਕਮਈ ਜੀਵਨ ਭੋਗਦੇ ਹਨ ਤੇ ਇਸੇ ਵਿੱਚ ਹੀ ਸੰਤੁਸ਼ਟ ਰਹਿੰਦੇ ਹਨ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇੱਕ ਹੋਰ ਉਦਾਹਰਨ, ਜੇ ਪਾਤਸ਼ਾਹ ਦਾ ਸ਼ਹਿਜ਼ਾਦਾ ਪ੍ਰਿੰਸ ਗੁਆਚ ਜਾਵੇ ਤੇ ਕਿਸੇ ਮਾਛੀ ਦੇ ਹੱਥ ਆ ਜਾਵੇ ਤਾਂ ਉਹ ਮਾਛੀ ਉਸਨੂੰ ਆਪਣੇ ਕੰਮ ਲਾ ਛੱਡਦਾ ਹੈ ਤੇ ਸ਼ਹਿਜ਼ਾਦੇ ਨੂੰ ਧੋਖੇ ਵਿੱਚ ਆਪਣੀ ਕੈਦ ਵਿੱਚ, ਬੌਂਡਿਡ ਸਲੇਵਰੀ ਵਿੱਚ ਰੱਖ ਕੇ ਆਪਣੇ ਕਾਜ ਸਵਾਰਦਾ ਹੈ। ਇਸ ਤਰ੍ਹਾਂ ਸ਼ਹਿਜ਼ਾਦੇ ਨੂੰ ਉਸਦੀ ਸ਼ਾਹੀ ਵਿਰਾਸਤ ਤੋਂ ਵਾਂਝਿਆਂ ਰੱਖਦਾ ਹੈ। ਇਸ ਤਰ੍ਹਾਂ ਸ਼ਹਿਜ਼ਾਦੇ ਨਾਲ ਇੱਕ ਵੱਡਾ ਤੇ ਦੀਰਘ ਧੋਖਾ ਹੁੰਦਾ ਹੈ। ਭਾਵੇਂ ਗੁਰਬਾਣੀ ਪੁਕਾਰ ਪੁਕਾਰ ਕੇ ਸਾਡੀ ਸ਼ਾਹੀ ਵਿਰਾਸਤ ਦਾ ਐਲਾਨ ਕਰੀ ਜਾਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਹੋਮੇ ਦੇ ਨਸ਼ੇ ਦੀ ਪੀਨਕ ਵਿੱਚ ਕਿੰਝ ਨਾ ਬੁੱਝੈ ਕਿੰਝ ਨਾ ਸੁੱਝੈ ਵਾਲੀ ਸਾਡੀ ਦੁਰਗਤੀ ਹੋ ਰਹੀ ਹੈ ਤੇ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਫਸ ਕੇ ਦੁਖੀ ਹੁੰਦੇ ਰਹਿੰਦੇ ਹਾਂ ਤੇ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਉੱਪਰਲੀ ਵਿਚਾਰ ਵਿੱਚ ਲਫ਼ਜ਼ ਮਾਇਆ, ਚਾਨਣ, ਹਨੇਰ, ਭਰਮ ਭੁਲਾਵਾ, ਹੋਮੇ, ਅੰਧ ਗੁਬਾਰ ਆਦਿ ਵਰਤੇ ਗਏ ਹਨ। ਇਹ ਕੋਈ ਅਡਰੀਆਂ ਹਸਤੀਆਂ ਨਹੀਂ ਹਨ, ਇਹ ਤਾਂ ਮਨ ਦੇ ਅਨੇਕ ਭਾਂਤ ਦੇ ਰੰਗ, ਤਰੰਗ, ਖਿਆਲ, ਭਾਵਨਾਵਾਂ, ਵਲਵਲੇ ਹੀ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸ੍ਰਿਸ਼ਟੀ ਅੰਦਰ ਜੀਵਨ ਰੋਂ ਇਲਾਹੀ ਜੋਤ ਰਵ ਰਹੀ ਭਰਪੂਰ ਹੈ। ਇਹ ਜੋਤ ਤਾਂ ਇੱਕੋ ਹੈ ਤੇ ਨਿਰਮਲ ਹੈ, ਪਰ ਜਦ ਇਸ ਜੋਤ ਦਾ ਸਾਡੇ ਮਨ ਰਾਹੀਂ ਬਾਹਰ ਮੁਖੀ ਪ੍ਰਕਾਸ਼ ਹੁੰਦਾ ਹੈ ਤਾਂ ਸਾਡੇ ਮਨ ਦੇ ਅਨੇਕਾਂ ਖਿਆਲਾਂ, ਵਲਵਲਿਆਂ, ਭਾਵਨਾਵਾਂ, ਨਿਸ਼ਚਿਆਂ ਦੇ ਭਾਂਤ ਭਾਂਤ ਰੰਗਾਂ ਤਰੰਗਾਂ ਅਨੁਸਾਰ ਜੋਤ ਦੀ ਰੋਸ਼ਨੀ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਦਾ ਕਰੰਟ ਤਾਂ ਇੱਕੋ ਹੁੰਦਾ ਹੈ, ਪਰ ਅਨੇਕਾਂ ਸ਼ਕਲਾਂ ਅਤੇ ਰੰਗਾਂ ਵਾਲੇ ਬਲਬਾਂ ਅਨੁਸਾਰ ਰੰਗੀਨ ਰੋਸ਼ਨੀ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿੱਚ ਮਨ ਦੇ ਅਨੇਕਾਂ ਤਰੰਗਾਂ ਨੂੰ ਇਉਂ ਦਰਸਾਇਆ ਹੈ, ਇਹ ਮਨੁਆ ਖਿੰਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ, ਗੁਰਪੂਰਾ ਪਾਇਆ ਵਡਭਾਗੀ, ਹਰ ਮੰਤ ਦੀਆ ਮਨ ਠਾਂਡੇ। ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਏ, ਮਾਇਆ ਮੋਹਣੀ ਮੋਹਿਆ, ਫਿਰ ਫਿਰ ਜੂਨੀ ਪਵਾਏ, ਗਾਰਬ ਲਾਗਾ ਜਾਏ ਮੁਗਦ ਮਨ, ਅੰਤ ਗਿਆ ਪਛਤਾਵੇ, ਅਹੰਕਾਰ ਤਿਸ਼ਨਾ ਰੋਗ ਲੱਗਾ, ਬਿਰਥਾ ਜਨਮ ਗਵਾਵੇ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਮਾਈ ਮਨ ਮੇਰੋ ਬਸ ਨਾਹੀਂ, ਨਿਸ ਬਾਸੁਰ ਬਿਖਿਅਨ ਕੋ ਧਾਵਤ, ਕਹਿ ਬਿਦ ਰੋਕੋ ਤਾਹੀਂ, ਬੇਦ ਪੁਰਾਨ ਸਿਮਰਤ ਕੋ ਮਤ ਸੁਨ, ਨਿਮਖ ਨਾਹੀਏ ਬਸਾਵੈ, ਪਰ ਧਨ ਪਰ ਦਾਰਾ ਸਿਓ ਰਚਿਓ, ਬਿਰਥਾ ਜਨਮ ਸਿਰਾਵੈ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ। ਹੁਣ ਇਸ ਹਉਮੈ ਤੋਂ ਛੁਟਕਾਰਾ ਕਿਵੇਂ ਹੋਵੇਗਾ, ਗੁਰੂ ਪਿਆਰੇ ਇਸ ਲੜੀ ਦੇ ਅਗਲੇ ਭਾਗ ਵਿੱਚ ਖੋਲ੍ਹ ਕੇ ਦਰਸਾਉਂਦੇ ਹਨ, ਪਰ ਬਹੁਤ ਹੀ ਸੰਖੇਪ ਤੌਰ 'ਤੇ ਦੱਸਦੇ ਹਨ ਕਿ ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ, ਸ਼ਬਦੇ ਹਉਮੈ ਮਾਰੀਐ, ਸੱਚੇ ਮਹਿਲ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ, ਹਉਮੈ ਸ਼ਬਦ ਜਲਾਏ। ਹਾਂਜੀ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਸੀ ਲੇਖ ਨੰਬਰ 9, ਹਉਮੈ ਭਾਗ ਪਹਿਲਾ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ 132 ਅਨੁਭਵੀ ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਿਆ ਹੈ, ਬਾਰ ਸਟਾਲ 'ਤੇ ਉਪਲਬਧ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।